ਵਾਹਿਗੁਰੂ ਸਾਹਿਬ ਜੀਓ ਸੋਏ ਸਮੁੰਦਰੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੋ ਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਏ ਮਨ ਹਾਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਏ ਮਨ ਹਾਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕੈ ਸਦ ਬਲਿਹਾਰਣ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਏ ਅਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਧ ਨਿਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ ਵਾਹਿਗੁਰੂ ਜੀ ਕਾ
ਖਾਲਸਾ ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਾਬਰ ਤਖਤ ਛਤਰ ਕੇ ਮਾਲਕ ਸ਼ਬਦਾ ਅਵਤਾਰ ਇਹਨਾਂ ਦੀ ਅਪਾਰ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਸਤ ਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਆਪ ਮਾਈ ਭਾਈ ਵਡਭਾਗੀ ਹੋ ਸਤਿਗੁਰਾਂ ਦੇ ਬਖਸ਼ੇ ਹੋਏ ਉੱਦਮ ਦੇ ਨਾਲ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਏ ਗੁਰੂ ਕੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅਖੰਡ ਪਾਠ ਸਾਹਿਬਾਂ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ, ਤਨ ਮਨ ਧਨ ਸਫਲਾ ਕਰ ਰਹੇ ਹੋ। ਸਰਵਾਸਾ ਪੂਰਨ ਕਰਨ ਵਾਲੀ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਸਰਵਣ ਕਰਾ ਕੇ ਆਨੰਦ ਬਖਸ਼ਿਆ ਹੈ। ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਜੋ ਦਰਗਾਹੀ ਹੁਕਮ ਫੁਰਮਾਨ ਮੁੱਖ ਵਾਕ ਸਾਨੂੰ ਬਖਸ਼ਿਸ਼ ਹੋਏ ਨੇ, ਗੁਰੂ ਜੀ ਦੀ ਛਤਰ ਛਾਇਆ, ਗੁਰਮਤ ਦੀ ਰੋਸ਼ਨੀ, ਆਪ ਸੰਗਤਾਂ ਦੀ ਕਿਰਪਾ ਦੁਆਰਾ ਅਗਾਧ ਬੋਧ ਬਾਣੀ ਦੀ ਵਿਚਾਰ ਉਸ ਉਪਦੇਸ਼ ਨੂੰ ਸਮਝਣ ਵਾਸਤੇ ਜੋ ਮਹਾਰਾਜ ਬਲ ਬੁੱਧੀ ਬਖਸ਼ਦੇ ਹਨ ਰਲ ਮਿਲ ਕੇ ਲਾਹਾ ਲਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ, ਜਿਨ੍ਹਾਂ ਦੇ ਆਗਮਨ ਖੁਸ਼ੀਆਂ ਗੁਰਪੁਰਬ ਦੀਆਂ ਖੁਸ਼ੀਆਂ ਚੱਲ ਰਹੀਆਂ ਹਨ। ਇਸ ਵਾਰ ਦਾ ਆਖਰੀ ਸਲੋਕ ਹੈ ਜਿਹਦੇ ਵਿੱਚ ਸਾਨੂੰ ਬਚਨ ਕਰਦੇ ਨੇ ਵਾਹਿਗੁਰੂ ਦੇ ਸਿਮਰਨ ਦਾ, ਜਾਪ ਕਰਨ ਦਾ, ਧਿਆਉਣ ਦਾ। ਇਹ ਤਿੰਨ ਗੱਲਾਂ ਨੇ ਗੁਰਮੁਖ ਪਿਆਰਿਓ, ਇੱਕ ਬਾਣੀ ਪੜ੍ਹਨੀ ਹੈ, ਇੱਕ ਜਪਣੀ ਹੈ। ਪੜ੍ਹਨੀ ਤੇ ਜਪਣੀ ਇੱਕੋ ਚੀਜ਼ ਹੈ, ਉਸ ਤੋਂ ਬਾਅਦ ਧਿਆਉਣਾ ਤੇ ਆਰਾਧਨਾ, ਇਹ ਤਿੰਨ ਸਟੇਜਾਂ ਨੇ ਸਿਮਰਨ ਦੀਆਂ। ਸੁਣੋ, ਜਪੋ, ਪੜ੍ਹੋ ਇੱਕੋ ਚੀਜ਼ ਹੈ। ਇੱਥੇ ਤੱਕ ਸਰੀਰ ਦੀ ਕਿਰਿਆ ਹੈ। ਸੁਣਨ ਵਾਸਤੇ ਵੀ ਸਰੀਰ ਦੀ ਲੋੜ ਹੈ, ਜਪਣ ਵਾਸਤੇ ਵੀ ਲੋੜ ਹੈ, ਪੜ੍ਹਨ ਵਾਸਤੇ ਵੀ ਲੋੜ ਹੈ। ਇਹ ਤੋਂ ਅੱਗੇ ਸ਼ਬਦ ਹੈ ਧਿਆਉਣਾ। ਧਿਆਉਣਾ ਸ਼ਬਦ ਬਣਿਆ ਧਿਆਨ ਤੋਂ। ਹੁਣ ਧਿਆਨ ਵਿੱਚ ਕੱਲੀ ਸੁਰਤੀ ਦੀ ਲੋੜ ਹੈ, ਸਰੀਰ ਦੀ ਲੋੜ ਨਹੀਂ ਹੈ। ਨਾ ਕੰਠ ਨਾਲ ਗਾਉਣ ਦੀ ਲੋੜ ਹੈ, ਨਾ ਜੀਭਾਂ ਨਾਲ ਉਚਰਨ ਦੀ ਲੋੜ ਹੈ, ਤੇ ਨਾ ਕੰਨਾਂ ਨਾਲ ਸੁਣਨ ਦੀ ਲੋੜ ਹੈ। ਧਿਆਨ ਸ਼ਬਦ ਤੋਂ ਧਿਆਉਣਾ ਬਣਿਆ। ਉੱਥੇ ਕੇਵਲ ਸੁਰਤ ਰਹੇਗੀ, ਸਰੀਰ ਪਿੱਛੇ ਰਹਿ ਗਏ। ਉਹ ਤੋਂ ਅਗਲੀ ਅਖੀਰਲੀ ਸਟੇਜ ਹੈ ਆਰਾਧਨਾ। ਇਹ ਸਭ ਤੋਂ ਉੱਪਰਲੀ ਸਟੇਜ ਹੈ ਸਿਮਰਨ ਦੀ, ਆਰਾਧਨਾ। ਇੱਥੇ ਗੁਰਮੁਖ ਪਿਆਰਿਓ ਸੁਰਤ ਵੀ ਨਹੀਂ ਹੈ। ਜਦ ਤੱਕ ਸੁਰਤ ਵੱਲ ਵੀ ਧਿਆਨ ਹੋਵੇਗਾ ਨਾ, ਸਾਡਾ ਰਹਿੰਦਾ ਹੀ ਹੈ, ਤੁਹਾਡਾ ਮੇਰੀ ਸੁਰਤ ਨਹੀਂ ਜੁੜਦੀ, ਮੇਰਾ ਮਨ ਨਹੀਂ ਜੁੜਦਾ। ਉੱਥੇ ਵੀ ਦੋ ਚੀਜ਼ਾਂ ਆ ਗਈਆਂ ਨਾ, ਇੱਕ ਮੈਂ ਹੈ ਤੇ ਇੱਕ ਮੇਰਾ ਮਨ ਹੈ। ਦੇਖੋ, ਆਪਾਂ ਕਹਿ ਰਹੇ ਹਾਂ ਮੇਰਾ ਮਨ ਨਹੀਂ ਜੁੜਦਾ, ਫਿਰ ਮਨ ਹੋਰ ਚੀਜ਼ ਹੋਈ ਤੇ ਮੈਂ ਮੇਰਾ ਹੋਰ ਮਾਲਕ ਹੋਰ ਹੋਇਆ। ਜਿਵੇਂ ਤੁਸੀਂ ਕਹਿੰਦੇ ਹੋ ਮੇਰੀ ਕਾਰ, ਮੇਰਾ ਘਰ, ਮੇਰਾ ਸਰੀਰ। ਸੋ ਸਰੀਰ ਹੋਇਆ ਤੇ ਮੇਰਾ ਕਹਿਣ ਵਾਲਾ ਤਾਂ ਹੋਰ ਹੋਇਆ ਨਾ, ਕੋਈ ਮਾਲਕ ਤੇ ਹੋਰ ਹੋਇਆ ਨਾ। ਕਾਰ ਹੋਰ ਹੈ ਤੇ ਮਾਲਕ ਹੋਰ ਹੈ, ਜਿਹੜਾ ਕਹਿ ਰਿਹਾ ਮੇਰੀ ਕਾਰ। ਇਸੇ ਤਰ੍ਹਾਂ ਹੀ ਜਦ ਤੱਕ ਇਹ ਸ਼ਬਦ ਆਵੇਗਾ ਮੇਰੀ ਸੁਰਤ ਨਹੀਂ ਜੁੜਦੀ, ਉਦਣ ਸੁਰਤ ਦਾ ਵੀ ਮਾਲਕ ਖੜਾ ਹੈ ਕਿ ਮੈਂ ਹੈਗਾ। ਮੇਰਾ ਮਨ ਨਹੀਂ ਜੁੜਦਾ, ਮਨ ਦਾ ਮਾਲਕ ਵੀ ਖੜਾ ਹੈ ਕਿ ਮਨ ਹੋਰ ਹੈ ਤੇ ਮੈਂ ਇਹਦਾ ਮਾਲਕ ਹੈ। ਪਰ ਇਹ ਤੋਂ ਅੱਗੇ ਹੈ ਆਰਾਧਨਾ। ਉੱਥੇ ਨਾ ਸੁਰਤ ਹੈ, ਨਾ ਮਨ ਹੈ, ਨਾ ਸਰੀਰ ਹੈ। ਉਹ ਅਵਸਥਾ ਕਿਸੇ ਨੂੰ ਪ੍ਰਾਪਤ ਹੁੰਦੀ ਹੈ? ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਾਪਤ ਹੋਈ। ਉਹਨਾਂ ਨੇ ਲਿਖਿਆ ਨੀ ਮੈਂ ਜਪਿਆ, ਮੈਂ ਧਿਆਇਆ, ਮਹਾਕਾਲ ਕਾਲ ਕਾ ਆਰਾਧੀ, ਆਰਾਧਨਾ ਕੀਤੀ, ਆਰਾਧਨਾ। ਉੱਥੇ ਸਾਰਾ ਸਰੀਰ, ਸੁਰਤ, ਮਨ ਰਹਿ ਜਾਂਦਾ ਹੈ। ਉਸੇ ਨੂੰ ਵਚਨ ਕੀਤਾ, ਇੱਕ ਨਾਮ ਹੀ ਰਹਿ ਜਾਵੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ। ਹੁਣ ਸਰੀਰ ਦਾ ਤੁਹਾਨੂੰ ਪਤਾ ਨਹੀਂ, ਹੁਣ ਸੱਚ ਬੋਲਿਓ ਆਪਣੇ ਅੰਦਰੇ ਕਿ ਹੁਣ ਤੁਹਾਨੂੰ ਮਨ ਦਾ ਪਤਾ ਹੈ ਕਿ ਜੁੜਦਾ ਕਿ ਨਹੀਂ ਜੁੜਦਾ। ਸੁਰਤ ਤੋਂ ਵੀ ਗਏ ਇੱਥੇ ਆ ਕੇ, ਇਕੱਲੇ ਬੈਠੋਗੇ ਤੇ ਸੁਰਤ ਮਨ ਦਾ ਧਿਆਨ ਰੱਖਣਾ ਪਊ, ਕਿਤੇ ਫਿਰੂਗਾ ਆਪਾਂ, ਕਿਤੇ ਆਵਾਂਗੇ, ਮੋੜਨ ਦੀ ਕੋਸ਼ਿਸ਼ ਕਰੋਗੇ। ਇੱਥੇ ਦੱਸੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮਨ ਨੂੰ ਮੋੜਨ ਦੀ, ਸੁਰਤ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਆਖਰੀ ਜਿੱਥੇ ਏਕੋ ਨਾਮ ਵਿਖਾਣੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾ ਸਰੀਰ, ਨਾ ਮਤ, ਨਾ ਸੁਰਤ, ਨਾ ਬੁੱਧ, ਕੁਝ ਵੀ ਨਾ ਰਵੇ, ਇੱਕ ਵਾਹਿਗੁਰੂ ਦਾ ਨਾਮ ਹੀ ਰਹਿ ਜਾਵੇ। ਉਹਦਾ ਜ਼ਿਕਰ ਅੱਜ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾ ਰਹੇ ਹਨ।
ਹਰ ਕੀਆਂ
ਵਾਹਿਗੁਰੂ,
ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ।
ਜਿੱਥੇ ਵੀ ਸਾਨੂੰ ਸੰਬੋਧਨ ਆਇਆ, ਜਪਣ ਖਾਤਰ, ਗਾਉਣ ਖਾਤਰ, ਸੁਣਨ ਖਾਤਰ, ਸਿਮਰਨ ਖਾਤਰ, ਉੱਥੇ ਸਾਨੂੰ ਸੰਬੋਧਕ ਸ਼ਬਦ ਆਇਆ ਮਨ। ਬਾਰ ਬਾਰ ਇਸਦਾ ਜ਼ਿਕਰ ਕੀਤਾ। ਜੇ ਪ੍ਰੇਮ ਕਰਨਾ ਤਾਂ ਕਿਵੇਂ ਕਰੋ ਰੇ ਮਨ, ਰਾਮ ਸਿਉ ਕਰ ਪ੍ਰੀਤ, ਮਨ ਕਰਕੇ ਕਰ। ਪਰ ਕੀਰਤਨ ਕਰਨਾ ਤੇ ਸੁਣਨਾ ਹੈ, ਉਹਦੇ ਬਾਬਤ ਕੀ ਕਰੇ? ਮਨ ਕਰ ਕਬਹੁ ਨਾ ਹਰ ਗੁਣ ਗਾਏ। ਗਾਏ ਤਾਂ ਹੈ, ਕੀਰਤਨ ਕੀਤਾ ਤਾਂ ਹੈ, ਕਥਾ ਕੀਤੀ ਤਾਂ ਹੈ, ਪਰ ਮਨ ਕਰਕੇ ਨਹੀਂ ਕੀਤੀ। ਜਿੱਥੇ ਵੀ ਸੰਬੋਧਨ ਆਊਗਾ ਮਨ ਦਾ ਆਵੇਗਾ। ਸੋਹਣ ਮਹਾਰਾਜ ਇਹ ਬਚਨ ਕਰਦੇ ਨੇ, ਇਹ ਮਨ ਹਰ ਜੀ ਧਿਆਏ ਤੂੰ, ਧਿਆਉਣਾ ਧਿਆਨ ਦੇ ਨਾਲ ਜਪ ਵਾਹਿਗੁਰੂ ਦਾ ਸਿਮਰਨ, ਇੱਕ ਚਿੱਤ ਇੱਕ ਮਨ ਭਾਏ। ਤੇਰੇ ਚੇਤੇ ਵਿੱਚ ਇੱਕ ਵਾਹਿਗੁਰੂ ਹੋਵੇ ਤੇ ਤੇਰਾ ਭਾਏ ਪ੍ਰੇਮ ਪਿਆਰ ਵੀ ਇੱਕ ਚ ਹੋਵੇ। ਦੇਖੋ ਇਹ ਦੋਏ ਚੀਜ਼ਾਂ ਨੇ, ਆਪਣੇ ਨਾਲ ਹੁੰਦੀਆਂ, ਖਿਮਾ ਕਰਨੀਆਂ, ਕੋਈ ਕਰੋੜਾਂ ਚੋਂ ਵਿਰਲਾ ਹੁੰਦਾ। ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾ ਤਾਂ ਇੱਕ ਯਾਦ ਹੁੰਦਾ, ਬਹੁਤ ਗੱਲਾਂ ਯਾਦ ਹੁੰਦੀਆਂ, ਤੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਨਾ ਇੱਕ ਚ ਪਿਆਰ ਬਣਦਾ, ਪਿਆਰ ਵੀ ਬਣਿਆ, ਬਹੁਤ ਬਣਿਆ ਹੋਇਆ, ਬੱਚੇ ਯਾਦ ਆ ਰਹੇ ਨੇ, ਕੰਮ ਯਾਦ ਆ ਰਹੇ ਹੈ, ਜਾਣਾ ਆਉਣਾ ਯਾਦ ਆ ਰਿਹਾ, ਤੇ ਇੱਥੇ ਯਾਦ ਰੱਖੇ ਉਹ ਯਾਦ ਕੌਣ ਆਉਂਦਾ ਜਿਹਦੇ ਨਾਲ ਪਿਆਰ ਹੋਵੇ, ਅਜਿਹੇ ਅੱਖੋ ਸਭ ਇਹ ਪਦਾਰਥ ਹੈ ਸੰਸਾਰ ਕਿਵੇਂ ਯਾਦ ਆ ਰਿਹਾ। ਤਾਂ ਸਤਿਗੁਰ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਇੱਕ ਵਚਨ ਕੀਤਾ, ਅਸੀਂ ਜਿੰਨਾ ਸੱਚਾ ਮੰਨਿਆ ਹੋਇਆ ਹੈ ਕਿ ਜ਼ਮੀਨ ਮੇਰੀ ਹੈ, ਬਿਲਕੁਲ 100% ਸੱਚ ਮੰਨਿਆ ਹੋਇਆ ਨਾ, ਜਿਹੜੇ ਖੇਤ ਹੈ ਮੇਰੇ ਹੈ, 100% ਸੱਚ ਮੰਨਿਆ ਹੋਇਆ ਹੈ, ਪੁੱਤ ਧੀ ਮੇਰੇ ਹੈ। ਕੋਈ ਕਹਿ ਕੇ ਤਾਂ ਦਿਖਾਵੇ 80% ਮੰਨਦਾ, 20% ਹੋਰ ਦੇ ਮੰਨਦਾ, ਜਦੇ ਲੜ ਪਵਾਂਗੇ, 100% ਔਲਾਦ ਮੇਰੀ ਹੈ, ਸੱਚ ਹੈ, ਇਹਨੂੰ ਕੋਈ ਝੂਠ ਕਹਿ ਨਹੀਂ ਸਕਦਾ ਵੀ ਤੇਰਾ ਪੁੱਤ ਨਹੀਂ ਹੈ, 100% ਸੱਚ ਹੈ ਕਿ ਮਕਾਨ ਮੇਰਾ, 100% ਸੱਚ ਹੈ ਕਿ ਸਰੀਰ ਮੇਰਾ, ਪੂਰਾ ਸੱਚ ਮੰਨਿਆ ਹੋਇਆ ਨਾ। ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੇ ਇਸ ਤਰ੍ਹਾਂ ਤੂੰ ਕਿਤੇ ਰੱਬ ਨੂੰ ਸੱਚ ਮੰਨ ਲਵੇ, ਜਿਵੇਂ ਇਸ ਪਦਾਰਥ ਨੂੰ ਸੱਚ ਮੰਨਿਆ ਮੇਰਾ ਨਾ, ਕੋਈ ਕਹਿ ਕੇ ਤਾਂ ਦਿਖਾਵੇ, ਹਮਰੀ ਭੂਮ ਕੌਣ ਘਾਲੇ ਪੈਰ, ਕੋਈ ਪੈਰ ਧਰ ਕੇ ਤਾਂ ਦਿਖਾਓ ਖੇਤ ਵਿੱਚ, ਸੱਚ ਮੰਨਿਆ ਨਾ। ਜਿਹੜਾ ਕੋਈ ਰੱਬ ਦਾ ਪਿਆਰਾ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਜੇ ਕੋਈ ਰੱਬ ਦਾ ਪਿਆਰਾ ਬਿਰਲਾ ਵਾਹਿਗੁਰੂ ਨੂੰ ਇੰਨਾ ਸੱਚ ਮੰਨ ਲਵੇ ਨਾ, ਮੇਰਾ ਹੈ ਨਾਨਕ ਸੋ ਜਨ ਸੱਚ ਸਮਾਤਾ, ਬਸ ਸੱਚ ਵਿੱਚ ਸਮਾ ਗਿਆ, ਅੱਜ ਕੇ ਆਖੋ ਸਭ ਉਹਨੂੰ ਤੇ ਆਓ। ਗੁਰੂ ਅਮਰਦਾਸ ਪਾਤਸ਼ਾਹ ਬਚਨ ਕਰਦੇ ਨੇ ਕਿਵੇਂ ਇੱਕ ਚਿੱਤ, ਚਿੱਤ ਵਿੱਚ ਇੱਕੋ ਹੋਵੇ, ਆਪਣਾ ਤਾਂ ਪਤਾ ਨੀ ਹਜ਼ਾਰਾਂ ਚੀਜ਼ਾਂ ਚਿੱਤ ਵਿੱਚ ਨੇ, ਜਦੋਂ ਆਪਾਂ ਬਾਣੀ ਪੜ੍ਹਦੇ ਸਿਮਰਨ ਕਰਦੇ, ਇੱਕ ਮਨ, ਮਨ ਵਿੱਚ ਇੱਕੋ ਹੋਵੇ, ਚਿੱਤ ਵਿੱਚ ਵੀ ਇੱਕੋ ਹੋਵੇ, ਧਿਆਨ ਵਿੱਚ ਵੀ ਇੱਕੋ ਹੋਵੇ। ਗੁਰਸਿੱਖ ਪਿਆਰ, ਇੱਕ ਮਨ ਇੱਕ ਚਿੱਤ, ਭਾਏ ਭਾਏ ਸ਼ਬਦ ਭਾਉ ਤੋਂ ਬਣੇ, ਭਾਉ ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਭੱਬੇ ਨੂੰ ਕੰਨਾ ਤੇ ਊੜੇ ਨੂੰ ਔਂਕੜ ਹੈ ਭਾਉ, ਇੱਕ ਭੱਬਾ ਬੂਤਾ ਤੇ ਊੜੇ ਨੂੰ ਔਂਕੜ ਹੈ ਭਾਉ। ਜਿਹੜਾ ਜਪਜੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਨੇਰ ਭਾਉ, ਉੱਥੇ ਭੱਬਾ ਮੁਕਤ ਹੈ, ਜਿੱਥੇ ਭੱਬਾ ਮੁਕਤਾ ਹੋਵੇ ਗੁਰਮੁਖ, ਉੱਥੇ ਭਾਉ ਦਾ ਅਰਥ ਹੈ ਡਰ ਸੰਸਾਰ, ਭਾਉ ਭਵ ਸੰਸਾਰ, ਭਾਉ ਡਰ। ਜਿੱਥੇ ਭੱਬੇ ਨੂੰ ਕੰਨਾ ਲੱਗ ਜਾਵੇ ਭਾਉ, ਉੱਥੇ ਕੇਵਲ ਇੱਕ ਅਰਥ ਹੈ ਪ੍ਰੇਮ, ਭੱਬੇ ਨੂੰ ਕੰਨਾ ਲੱਗ ਗਿਆ ਭਾਉ ਸ਼ਬਦ ਦਾ ਅਰਥ ਹੈ ਪ੍ਰੇਮ, ਭਾਉ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੋਖ ਅੰਤਰ ਪਾਏ। ਗੁਰਮੁਖ ਵਾਹਿਗੁਰੂ ਖਾਦਾ ਭੁੱਖ ਹੈ, ਭਾਉ ਭਗਤ ਦਾ ਭੁੱਖਾ, ਪ੍ਰੇਮਾ ਭਗਤੀ ਦਾ ਤੇ ਕੰਨਾ ਹੈ, ਇੱਥੇ ਭਾਏ ਸ਼ਬਦ ਭੱਬੇ ਨੂੰ ਕੰਨਾ ਹੈ। ਇਹ ਮਨ ਹਰਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ, ਇਹ ਭਾਉ ਦਾ ਸਾਨੂੰ ਵੀ ਕਿਹਾ ਪ੍ਰੇਮੀਓ ਜਪਜੀ ਸਾਹਿਬ ਵਿੱਚ, ਅਸੀਂ ਤੁਹਾਨੂੰ ਤਾਂ ਕਹਿ ਰਹੇ ਹਾਂ ਪ੍ਰੇਮ ਨਾਲ ਸੁਣੋ, ਧਿਆਨ ਨਾਲ ਸੁਣੋ, ਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵੀ ਨਿਲਿਸ਼ਟ ਰੱਖਿਆ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਉ, ਦੋਏ ਆ ਗਏ ਤੁਸੀਂ ਵੀ ਮੈਂ ਵੀ, ਉਹ ਸਿੱਖਾ ਭਾਵੇਂ ਤੂੰ ਬਾਣੀ ਗਾਉਂਦਾ ਭਾਵੇਂ ਸੁਣਦਾ, ਦੋਹਾਂ ਦੇ ਮਨ ਵਿੱਚ ਪ੍ਰੇਮ ਚਾਹੀਦਾ ਹੈ। ਅੱਜ ਕੇ ਆਖੋ ਸਭ, ਅਸੀਂ ਤੁਹਾਨੂੰ ਕਹਿ ਦਿੰਦੇ ਹਾਂ ਪ੍ਰੇਮ ਨਾਲ ਸੁਣੋ, ਧਿਆਨ ਨਾਲ ਸੁਣੋ, ਗੁਰੂ ਨਾਨਕ ਕਹਿੰਦਾ ਸੁਣਾਉਣ ਵਾਲਿਆ ਤੂੰ ਵੀ ਮਨ ਵਿੱਚ ਪ੍ਰੇਮ ਰੱਖ, ਗਾ ਵੀ ਹੈ ਭਾਵੇਂ ਬਾਣੀ ਗਾਈਏ ਭਾਵੇਂ ਸੁਣੀਏ, ਮਨ ਰੱਖੀਏ ਭਾਉ। ਸੁਭਾਸ ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੁੱਛੋ ਤਾਰੇ। ਦੇਖੋ ਮਨੁੱਖ ਦੀ ਵਡਿਆਈ ਹੁੰਦੀ ਹੈ, ਅੱਜ ਹੈਗੀ ਕੱਲ ਪਤਾ ਨੀ ਹੋਵੇ ਕਿ ਨਾ ਹੋਵੇ, ਪਰਸੋਂ ਹੈ ਨੀ ਸੀ, 12 ਵਿੱਚ ਹੈ ਨੀ ਸੀ, 13 ਵਿੱਚ ਵਡਿਆਈ ਹੋ ਗਈ ਕਿ ਖਬਰੇ 13 ਪੂਰਾ ਵੀ ਨੀ ਹੋਣਾ, ਵਿਚੇ ਰਹਿ ਜਾਣੀ ਹੈ। ਅੱਖੋ ਸਭ ਜੇ ਵਡਿਆਈ ਹੈ ਤਾਂ ਕੇਵਲ ਵਾਹਿਗੁਰੂ ਦੀ ਸਦਾ ਵਡਿਆਈ, ਉਹਦੀ ਸਿਫਤ ਸਦਾ ਹੀ ਹੈ, ਜਿੱਦਣ ਦੀ ਸ੍ਰਿਸ਼ਟੀ ਬਣੀ ਹੈ ਹੋ ਰਹੀ ਹੈ, ਸ੍ਰਿਸ਼ਟੀ ਨਹੀਂ ਹੋਵੇਗੀ ਉਹਦੀ ਵਡਿਆਈ ਚੱਲਦੀ ਰਹਿਣੀ ਹੈ। ਗੁਰਸਿੱਖ ਪਿਆਰੇ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਰ ਨਾ ਪੁੱਛੋ ਤਾਏ। ਹੁਣ ਦੂਜਾ ਅਰਥ ਲਾਓ ਇਹਦਾ, ਤੁਸੀਂ ਜੋ ਕੁਝ ਦਿੰਦੇ ਹੋ ਮੈਨੂੰ ਖਿਮਾ ਕਰਦੇ ਹੋ, ਕੋਈ ਬਿਰਲੇ ਦੀ ਆਤਮਾ ਉੱਚੀ ਹੋਵੇਗੀ ਉਹ ਆਪਣੀ ਵਡਿਆਈ ਖਾਤਰ ਦਿੰਦਾ। ਅਖੰਡ ਪਾਠ ਵਿੱਚ ਵੀ ਅਸੀਂ ਆਪਣੀ ਸ਼ੋਭਾ ਲੋੜਦੇ ਹਾਂ, ਦਾਨ ਵਿੱਚ ਵੀ ਆਪਣੀ ਸ਼ੋਭਾ ਲੋੜਦੇ ਹਾਂ, ਸੇਵਾ ਵਿੱਚ ਵੀ ਆਪਣੀ ਸ਼ੋਭਾ ਲੋੜਦੇ ਹਾਂ। दान दे के सिरों को लवाने कोई फोटो खिंचे दुनिया नु दिख जावे भी हाँ इन्हें दान किया बार बार नौ लवाने अरदास विच एक वाहिगुरु है वो दे के अपनी वड्याई नहीं चाहता नहीं चाहते ही नहीं मैनू कोई चंगा कर समझदार बैठे हो क्यों नहीं चाहता असि क्यों चाहते वेदांत की गल है असि क्यों चाहते सानू कोई चंगा कवे क्योंकि किसी ने कहे तो आपने चंगे होने वाहगुरु नोड़े नहीं मैनू कोई कवे तो खुद ही चंगा है अज कहे अखो सब बोला साहब हम सुधे प्रकाश नापे न जाए कीर्तन हो इतने तो चार बंदे सिफत करे तो तेरी सिफत होगी ते रब कहो जाए बाणी तो पुछ लो जे सब मिल गए आखण पाहे वड्डा ना होवे सारा रिश्ते कही जाओ रब छोटा नानक छोटा गुरु गोबिंद सिंह जी छोटे छोटे कहते छोटे होने लगे ते सारी दुनिया कही जिवें रब बहुत वड्डा रब बहुत वड्डा साढ़े कहते वड्डा होने लगे वो तो खुद वड्डा है ये बंदा है चार वोटा पै गई झंडी ला गई ढाई घट गई झंडी उतर गई कोई सतनाम ये तो सानू लोड़ है सिफत की सानू लोड़ है वडियाइया की साड़ी सिफत यह माया से खड़ी है यह चार बंद कहते खड़ी है दो ते खड़ी है कौन वड्डा माया वडियाई पर यह समझ जो है जे कौन वड्डा है सोई वड्डा जिन राम ने बनाई संसार में जो वड्डा है जिदे कोल बहुत ही माया है ते निरंकार दे दर में जो वड्डा है जिदे विच वाहिगुरु का नाम है नाम तन जी ने कटे एक मन एक चित पाए ऐसे आप दान पुन करते हैं सेवा करते हैं जे बाहर नहीं कह के सुनावांगे अंदर ता वाले आने इन्ना रुपया दत्ता है गुरुद्वारे नू इन्ना चिर भांडे मांजने नू हो गया ते दूजी गल कृपा करता है वाहिगुरु तो शुभ कर्म करा दान पुन करा प्यार ना याद रखे साढ़े बस नहीं है सेवा साढ़े बस नहीं है शब्द हजारे पढ़ लिया करो सरबंग साचा एक है दूजा नाही कोए ताकि सेवा सो करे जिसनो नजर करे कदे भी वहम ना करे मैं सेवा की है या करते हैं ये बाब ध्यान सुन लो ऐ हाथ साडे नाल लगे हुए ना साडे ने अपने ने ना हाथ दोए गुरमुखो ये हाथ भी तेरे मुंह च तार बुड़की पाउणगे जे ओहदी कृपा होगी अज के आखो सा तेरा हाथ भी एक दूजे नूं तां धोऊगा जे ओहदी कृपा होगी नहीं इहनां नूं भी कोई होरे चाके साफ करू तेरे हाथ तेरे मुंह च आप बुरकी नहीं पाउण जोगे ते तू लोकां नूं रोटी किथे खा देगा लोकां दे जोड़े किथे साफ कर देगा ये तो समझे करो बहुत वड्डी कर्मां दी गल है ते धन्नवाद करिया करो अखंड पाठ करा रहे ने साडे ट्रकां वाले भी गुरु के लंगरां दी सेवा तुसी करदे हो प्रार्थना प्रार्थना दा अर्थ है धन्नवाद होर ना समझे हो कुछ भी सानू नितनेम क्या उसे प्रार्थना कहने दक्षिणा दक्षिणा का की अर्थ है पंजाबी विच धन्नवाद दक्षिणा नु होर ना समझ लो कुछ दक्षिणा संस्कृत शब्द है इसका अनुवाद है धन्नवाद प्रार्थना का अनुवाद है धन्नवाद नितनेम का अनुवाद है धन्नवाद उसे धन्नवादी बन जो कोई सेवा करावे ना वाहिगुरु शुभ कर्म करावे उदो एक बचने याद रखिया करो हे वाहगुरु ये जिहड़ी तू सेवा मैथों कराई है मैथों चंगा काम कराया है तेरे कोल तां मेरे नालों भी चंगे सी करन वाले मेरे नाल वड्डे वड्डे दानी तेरे कोल हैगे वड्डे वड्डे सेवादार हैगे इन्हां नूं छड के जिहड़ी तू मैनू बख्शी है ये मेरे ते दया कीती है अज के अखोस असि अपने आप नसाने मैं किया है ये तो वो बख्शिश समझो वे को थोड़ा जा नहीं आता थोड़ा सेवादार आता वो तो रोम रोम कट के सेवा करने वाले तो कोई बैठे ने 33 करोड़ देवता इतने चरणा च झूड़ी च बैठे आप किस गिणती जो कोई शुभ कर्म करावे वाहेगुरु वह धन्यवाद करो तू मेरे ते कृपा की ਦਾਦਾ ਮੈਨੂੰ ਚੁਣਿਆ ਇਸ ਕੰਮ ਖਾਤਰ ਇੱਥੇ MLA ਦਾ ਟਿਕਟ ਕਿਸੇ ਨੂੰ ਦੇ ਦੇਵੇ ਤੇ ਸਾਰੀ ਜ਼ਿੰਦਗੀ ਉਹਦੇ ਗੋਡੇ ਹੱਥ ਲਾਉਂਦਾ ਫਿਰਦਾ ਹੈ ਤੂੰ ਕਿਰਪਾ ਕਰਕੇ ਮੈਨੂੰ ਟਿਕਟ ਦੇ ਦਿੱਤਾ ਉਹ ਪਹਿਲਾਂ ਆਪਣਾ ਟਿਕਟ ਦੇਖ ਲਓ ਕਿੰਨੀ ਵਾਰ ਧੰਨਵਾਦ ਕਰ ਲਓ ਮੁੱਕਣਾ ਨੀ ਜਿਹੜਾ ਸਾਨੂੰ ਮਨੁੱਖ ਜਨਮ ਦਿੱਤਾ ਹੈ ਅੱਜ ਕੇ ਅੱਖੋ ਇਹ ਟਿਕਟ ਕਦੇ ਹਾਜ਼ਰ ਨਹੀਂ ਕੀਤਾ ਕੀੜੇ ਮਕੌੜੇ ਕਦੇ ਵਿੱਚ ਦੁਨੀਆਂ ਚ ਫਿਰਦੇ ਨੇ ਤੁਮਰੀ ਕਿਰਪਾ ਤੇ ਮਾਣਸ ਦੇ ਪਾਈ ਹੈ ਆਪਣੇ ਵੱਸ ਦੀ ਗੱਲ ਸੋ ਜਦੋਂ ਵੀ ਸੇਵਾ ਸਿਮਰਨ ਕਰੀਏ ਉਹਦੇ ਧੰਨਵਾਦੀ ਬਣੀਏ ਦਕਸ਼ਣਾ ਧੰਨਵਾਦ ਪ੍ਰਾਰਥਨਾ ਧੰਨਵਾਦ ਨਿਤਨੇਮ ਧੰਨਵਾਦ ਇਹ ਮਨ ਹਰ ਦੀ ਧਿਆਇ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕਿਉਂ ਸਦਾ ਸਦਾ ਬਣੇ ਆਈਆਂ ਲਓ ਗਾਹਲੀ ਗੱਲ ਸੁਣੋ ਹੁਣ ਰੱਬ ਦਾ ਗੁਣ ਉਹ ਦੇ ਰਿਹਾ ਚੌਵੀ ਘੰਟੇ ਲੈਣ ਵਾਲੇ ਥੱਕ ਰਹੇ ਨੇ ਦੇਂਦਾ ਦੇ ਲੈਂਦੇ ਥੱਕ ਪਾਏ ਪਰ ਦੇ ਕੇ ਪਛਤਾਉਂਦਾ ਨਹੀਂ ਹੈ ਮੈਂ ਵੀ ਤੁਹਾਡੇ ਪਿੱਛੇ ਇੱਥੇ ਤਾਂ ਨਿਆਣਿਆਂ ਨੂੰ 20 ਵਾਰ ਕਹੀਦਾ ਤੇਰੇ ਖਾਤਰ ਇੰਨੀ ਜ਼ਮੀਨ ਇਕੱਠੀ ਕੀਤੀ ਹੈ ਅੱਜ ਕੇ ਕੋ ਸਤਨਾਮ ਤੇਰੇ ਵਿਆਹ ਤੇ ਇੰਨਾ ਖਰਚ ਕੀਤਾ ਤੂੰ ਹੁਣ ਮੇਰਾ ਕਹਿਣਾ ਨੀ ਮੰਨਦਾ ਤੂੰ ਮੇਰੀ ਆਗਿਆ ਚ ਨਹੀਂ ਹੈਗਾ ਤੈਨੂੰ ਕੋਠੀ ਪਾ ਕੇ ਦਿੱਤੀ ਇੱਥੇ ਮੈਨੂੰ ਬਹੁਤ ਮਿਲਦੇ ਬਾਹਰ ਅਮਰੀਕਾ ਕਨੇਡਾ ਬਾਬਾ ਜੀ ਮੈਂ ਇਹਨੂੰ ਬੁਲਾਇਆ ਸਪੋਂਸਰ ਭੇਜੀ ਇਹਦਾ ਟਿਕਟ ਭੇਜਿਆ ਹੁਣ ਇਹ ਮੈਨੂੰ ਬੁਲਾਉਂਦੇ ਹੀ ਨੀ ਵੀ ਭਲਿਆ ਮਾਨ ਸਾਹਿਬ ਖੇੜਾ ਛੱਡ ਜੇ ਆ ਗਿਆ ਗੱਲ ਮੁੱਕ ਗਈ ਸਤਨਾਮ ਉਹ ਦੇਖ ਕੇ ਪਛਤਾ ਰਿਹਾ ਕਿ ਮੈਂ ਕਿਉਂ ਬੁਲਾਤਾ ਦੱਸੋ ਇਹ ਵਾਹਿਗੁਰੂ ਦਾ ਗੁਣ ਹੈ ਚੌਵੀ ਘੰਟੇ ਦਾਤਾ ਦੇ ਰਿਹਾ ਦੇ ਨਾ ਪਛੋਤਾ ਇਹਦਾ ਅਗਲਾ ਨੁਕਤਾ ਸੁਣੋ ਹੁਣ ਤੁਸੀਂ ਕਿਸੇ ਨੂੰ ਦਾਨ ਪੁੰਨ ਕੀਤਾ ਸੇਵਾ ਕੀਤੀ ਉਹਨੇ ਤੁਹਾਡਾ ਵਚਨ ਨਹੀਂ ਮੰਨਿਆ ਬੋਲਣ ਤੋਂ ਹਟ ਗਿਆ ਪਛਤਾਓਗੇ ਮੈਂ ਕਿਉਂ ਕੀਤੀ ਐਵੀਂ ਛੇਤੀ ਵਿੱਚ ਇਹਨੂੰ ਬੁਲਾ ਲਿਆ ਤੇ ਬੁਲਾਉਣਾ ਹੀ ਨਹੀਂ ਸੀ ਉਹ ਤੁਹਾਡੇ ਦਿੱਤਾ ਹੋਇਆ ਯਾਦ ਹੈ ਤਾਂ ਪਛਤਾਵਾ ਸਮਝੋ ਟੈਕਨੀਕਲ ਪੁਆਇੰਟ ਜੇ ਕਿਸੇ ਨੂੰ ਕੁਝ ਦਿੱਤਾ ਤੁਸੀਂ ਉਹ ਤੁਹਾਡੇ ਅਨੁਸਾਰ ਨਹੀਂ ਰਿਹਾ ਬਾਅਦ ਵਿੱਚ ਵਿਗੜ ਗਿਆ ਬਦਲ ਗਿਆ ਪਛਤਾਓਗੇ ਮੈਂ ਤੇ ਗਲਤੀ ਕੀਤੀ ਇਹਨੂੰ ਕਿਉਂ ਦਿੱਤਾ ਇਹ ਮੇਰਾ ਕਹਿਣਾ ਹੀ ਨਹੀਂ ਮੰਨਦਾ ਕਿਉਂ ਪਛਤਾਉਣੇ ਉਹ ਦਿੱਤਾ ਹੋਇਆ ਤੁਹਾਡੇ ਯਾਦ ਹੈ ਵਾਹਿਗੁਰੂ ਦੇਖ ਕੇ ਯਾਦ ਹੀ ਨਹੀਂ ਰੱਖਦਾ ਉਹ ਯਾਦ ਹੀ ਰੱਖਦਾ ਮੈਂ ਕਿਸੇ ਨੂੰ ਕੁਝ ਦਿੱਤਾ ਤੇ ਪਛਤਾਊਗਾ ਤੈਨੂੰ ਸਾਨੂੰ ਪਛਤਾਵਾ ਲੱਗਦਾ ਸੀ ਯਾਦ ਕਰਦੇ ਇਹਨਾਂ ਕੁਝ ਨੂੰ ਦੇਖਦਾ ਇੰਨੇ ਦਿਨੇ ਦੇ ਕੋਲ ਮੈਂ ਕੰਮ ਕਰਦਾ ਰਿਹਾ ਜੀ ਉਹਦੇ ਬਾਅਦ ਗੁਰੂ ਨਾਨਕ ਸਾਹਿਬ ਪ੍ਰਭਾਤੀ ਮਹਾਰਾਜ ਵਿੱਚ ਬਚਨ ਕਰਦੇ ਨੇ ਕਿ ਏਕਾ ਬਖਸ਼ ਫਿਰ ਬਹੁਤ ਨਾ ਬਦਲ ਬਸ ਇੱਕ ਵਾਰ ਜਿਹੜੀ ਚੀਜ਼ ਦੇ ਦਿੱਤੀ ਮੁੜ ਕੇ ਯਾਦ ਹੀ ਨਹੀਂ ਕਰਦਾ ਮੈਂ ਕੁਝ ਦਿੱਤਾ ਕਿਸੇ ਅਸੀਂ ਤਾਂ ਸੌ ਸੌ ਵਾਰ ਯਾਦ ਕਰਾਂਗੇ 20-20 ਵਾਰ ਯਾਦ ਕਰਾਂਗੇ ਇਹਨੂੰ ਇੰਨੇ ਦਿੱਤੇ ਸੀ ਹੁਣ ਮੇਰੇ ਨਾਲ ਬੋਲਦਾ ਨਹੀਂ ਹੈ ਹੁਣ ਮੇਰਾ ਕਹਿਣਾ ਨਹੀਂ ਮੰਨਦਾ ਇਹਦੇ ਵਿਆਹ ਵਿੱਚ ਮੈਂ 4 ਦਿਨ ਕੰਮ ਕਰਾਉਂਦਾ ਰਿਹਾ ਮੇਰੇ ਵਿਆਹ ਚ ਆਏ ਹੀ ਨਹੀਂ ਹੈ ਅਸੀਂ ਪਛਤਾਉਣੇ ਦਾਨ ਦੇ ਕੇ ਵੀ ਪਰ ਵਾਹਿਗੁਰੂ ਦੀ ਵਡਿਆਈ ਹੈ 84 ਲੱਖ ਜੂਨੀ ਨੂੰ ਦੇ ਰਿਹਾ ਪਰ ਦੇ ਕੇ ਯਾਦ ਨਹੀਂ ਰੱਖਦਾ ਜਿਸ ਕਰਕੇ ਕੋਈ ਪਛਤਾਵਾ ਹੀ ਨਹੀਂ ਹੈ ਚਿੰਤਾ ਹੀ ਨਹੀਂ ਕਿਵੇਂ ਦਿੱਤੀ ਹੈ ਜਿਹੜੀ ਚੀਜ਼ ਯਾਦ ਹੀ ਨਹੀਂ ਹੈ ਗੁਰਮੁਖੋ ਦੀ ਕਦੇ ਚਿੰਤਾ ਨਹੀਂ ਹੋ ਰਹੀ ਚਿੰਤਾ ਚਾਹੇ ਚੰਗੀ ਹੈ ਚਾਹੇ ਮਾੜੀ ਹੈ ਜਿਹੜੀ ਯਾਦ ਹੈ ਉਸੇ ਦੀ ਚਿੰਤਾ ਕਰੂੰਗੇ ਨਾ ਜਿਹੜੀ ਯਾਦ ਹੈ ਨਹੀਂ ਉਹਦੀ ਕਦੀ ਚਿੰਤਾ ਹੈ ਉਹ ਦੇ ਨਾ ਪੁੱਛੋ ਤਾਏ ਵਾਹਿਗੁਰੂ ਦਾਤਾ ਦਿੰਦੇ ਖੁਸ਼ ਰਹਿੰਦੇ ਪਛਤਾਉਂਦਾ ਹੀ ਨਹੀਂ ਤੇ ਗੁਰਸਿੱਖ ਪਿਆਰੇ ਹੋਏ ਆਪੇ ਦੇਵੀ ਦਨੇ ਖੁਸ਼ੀ ਖੁਸ਼ੀ ਉਹ ਮੁੰਡਿਆਂ ਦੇ ਵਿਆਹ ਨੂੰ ਬਥੇਰਾ ਖਰਚ ਕਰਦੇ ਹੋ ਤੁਸੀਂ 100 ਪਾਉਂਡ ਦੀ ਜਗ੍ਹਾ 1000 ਖਰਚ ਕਰ ਦਿੰਦੇ ਹੋ 500 ਦੀ ਜਗ੍ਹਾ 1000 ਕਰ ਤਾਂ ਦਿੰਦੇ ਹੋ ਭੰਗੜੇ ਵੀ ਪੈਨੇ ਗੁਲਾਬ ਜਾਮਣਾ ਵੀ ਚੱਲਦੀ ਹੈ ਗੀਤ ਗੁੱਜ ਵੀ ਗਾਉਣ ਵਾਲੀਆਂ ਗਾਉਣੀਆਂ ਪਰ 10 ਦਿਨ ਬਾਅਦ ਕੀ ਹੁੰਦਾ ਫਿਰ ਅੰਦਰ ਬੈਠ ਕੇ ਸੋਚਦਾ ਐਵੀ ਇੰਨਾ ਖਰਚ ਕਰਤਾ ਸਤਨਾਮ ਜਦ ਵੇਲੇ ਨਾਲ ਆਉਂਦੇ ਤੇ ਗੱਲ ਕਹੀ ਵਾਲੀ ਖੁਸ਼ੀ ਖੇਡ ਫਿਰ ਪਛਤਾਉਂਦਾ ਉਸਦੇ ਇੰਨਾ ਕਿਉਂ ਕੀਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਖੰਡਾ ਬ੍ਰਹਮੰਡਾ ਨੂੰ ਦੇ ਰਿਹਾ ਦੇ ਨਾ ਪਛੋਤਾ ਹੈ ਕਦੇ ਉਹਨੇ ਯਾਦ ਹੀ ਨਹੀਂ ਕੀਤਾ ਕਿ ਮੈਂ ਕਿਸੇ ਨੂੰ ਕੁਝ ਦਿੱਤਾ ਹੈ ਪਛਤਾਊਗਾ ਕਾਹਨੂੰ ਜਿਹਦੇ ਯਾਦ ਹੀ ਨਹੀਂ ਹੈ
ਹਾਂ ਹਰ ਕੈ ਸਤ ਬਲਿਹਾਰਨ ਜਿਤ ਸੇਵਿਆ ਸੁਖ ਪਾਏ
ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਬਲਿਹਾਰ ਮੈਂ ਬੇਨਤੀ ਕੀਤੀ ਸੀ ਬਲਿਹਾਰ ਦਾ ਅਰਥ ਹੈ ਬਲ ਜਮਾ ਹਾਰ ਜਿਹਨੂੰ ਤੁਸੀਂ ਕਹੋ ਮੈਂ ਬਲਿਹਾਰ ਜਾਣੇ ਉਹਦਾ ਭਾਵ ਹੈ ਮੈਂ ਸਾਰਾ ਫਲ ਤੇਰੇ ਅੱਗੇ ਹਾਰ ਦਿੱਤਾ, ਤਨ ਮਨ ਧਨ ਹੁਣ ਤੇਰਾ ਹੈ ਮੇਰਾ ਨਹੀਂ ਹੈ। ਐਵੇਂ ਬਲਿਹਾਰ ਹਰੇਕ ਨੂੰ ਨਾ ਕਹਿਜਾ ਕਰੋ, ਤਨ ਮਨ ਧਨ ਹਾਰ ਜਾਣਾ ਕਿਸੇ ਕੋਲ ਸੌਂਪ ਦੇਣਾ ਉਹਨੂੰ, ਉਹਦਾ ਨਾਮ ਹੈ ਬਲਿਹਾਰ। ਸਤਿਗੁਰ ਕਹਿੰਦੇ ਅਸੀਂ ਇੱਕ ਆਪਣੇ ਅਕਾਲ ਪੁਰਖ ਤੋਂ ਅਸਲੀ ਅਰਥ, ਧੰਨ ਗੁਰੂ ਅਮਰਦਾਸ ਕਹਿੰਦੇ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਤੋਂ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਮੈਂ ਬਲਿਹਾਰ ਜਾਂਦੇ, ਰੋਮ ਰੋਮ ਕਰਕੇ ਕੁਰਬਾਨ ਜਾਂਦੇ, ਜਿਹਦੀ ਸੇਵਾ ਵਿੱਚੋਂ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਨੇ। ਇਹ ਸ਼ਬਦ ਕਿਉਂ ਲਿਖਿਆ? ਦਾਤਾਂ ਤਾਂ ਇੱਥੇ ਵੀ ਮਿਲ ਜਾਂਦੀਆਂ ਨੇ ਗੁਰਸਿੱਖ ਪਿਆਰੇ, ਦਾਤ ਮਿਲ ਜਾਣੀ ਹੋਰ ਚੀਜ਼ ਹੈ, ਦਾਤ ਤੋਂ ਸੁਖੀ ਹੋਣਾ ਹੋਰ ਚੀਜ਼ ਹੈ। ਕਿਤੇ ਭੁਲੇਖਾ ਨਾ ਖਾ ਲਿਓ, ਮੈਨੂੰ ਕਾਰ ਮਿਲ ਗਈ ਮੈਂ ਸੁੱਖ ਨਾਲ ਚਲਾਊਂਗਾ, ਸੁੱਖ ਦਊਗੀ। ਰਾਤ ਵੀ ਬਚਨ ਆਇਆ ਸੀ ਤੁਹਾਡੇ ਨਾਲ, ਪੁੱਤਰ ਤੋਂ ਵੱਡੀ ਦਾਤ ਤਾਂ ਕੋਈ ਹੈ ਨਹੀਂ, ਗ੍ਰਿਸ਼ਤੀ ਵਾਸਤੇ ਪੁੱਤਰ ਤੋਂ ਵੱਡੀ ਦਾਤ ਨਹੀਂ, ਪਰ ਦਾਤ ਤਾਂ ਮਿਲ ਗਈ। ਜਿੰਨੇ ਕੁ ਆਪਾਂ ਸੁਖੀ ਹੈ ਆਪਾਂ ਨੂੰ ਪਤਾ ਹੀ ਹੈ, ਕੁਛ ਸੱਚਦਾ ਗੁਰੂ ਮਹਾਰਾਜ ਤਾਂ ਹੀ ਸਾਰਾ ਰਿਸ਼ਤਾ ਕਰਦਾ। ਇੱਕੋ ਤੁਕ ਵਿੱਚ ਕਹਿ ਗਏ, ਸੁੱਤ ਪ੍ਰਾਤ ਮੀਤ ਬਨਤਾ ਸੰਗ ਹਸੈ, ਸੁੱਤ ਪੁੱਤਰ ਮਿੱਤਰ ਘਰ ਵਾਲੀ ਸੰਬੰਧੀ, ਬਨਤਾ ਇਸਤਰੀ ਕਲਤਰ ਲੜਕੀਆਂ, ਇਹ ਮਿਲ ਜਾਣਗੀਆਂ ਤੈਨੂੰ, ਪਰ ਹਸੈ ਇਹਦੀਆਂ ਖੁਸ਼ੀਆਂ ਇਹਨਾਂ ਦੇ ਮਿਲਣ ਤੋਂ ਨਹੀਂ ਮਿਲਣੀਆਂ, ਨਹੀਂ। ਜਿਹਨੇ ਇਹ ਦਾਤਾਂ ਦਿੱਤੀਆਂ ਖੁਸ਼ੀਆਂ ਵੀ ਉਹੀ ਦਊਗਾ। ਅਗਰ ਅਸੀਂ ਭੁੱਲ ਜਾਂਦੇ ਕਿ ਦਾਤ ਮਿਲ ਗਈ ਹੁਣ ਮੈਨੂੰ ਸੁੱਖ ਦਊਗੀ, ਨਾ ਸੁੱਖ ਤੇ ਦੇਣ ਵਾਲੇ ਨੇ ਦੇਣਾ ਗੁਰਸਿੱਖ ਪਿਆਰੇ। ਇਹਨੂੰ ਸਿੱਧੀ ਮਿਸਾਲ ਲੈ ਲਓ, ਤੁਸੀਂ ਕਹੋ ਡਾਕਟਰ ਮਿਲ ਗਿਆ ਹੁਣ ਮੈਂ ਰਾਜ਼ੀ ਹੋ ਜਾਊਂਗਾ, ਡਾਕਟਰ ਨੂੰ ਟੇਕੋ ਮੱਥਾ, ਡਾਕਟਰ ਦੀ ਰੱਖੋ ਫੋਟੋ, ਰਾਜ਼ੀ ਤਾਂ ਦਵਾਈ ਨੇ ਕਰਨੇ ਆਖੋ ਸਭ। ਡਾਕਟਰ ਇੱਕ ਸਾਧਨ ਹੈ, ਇਹ ਪੁੱਤਰ ਧੀਆਂ ਕੋਟੀਆਂ ਜਾਇਦਾਦ ਇੱਕ ਸਾਧਨ ਹੈ ਖੁਸ਼ੀ ਦਾ, ਇਹ ਮੰਜ਼ਿਲ ਨਹੀਂ ਹੈ ਖੁਸ਼ੀ ਦੀ, ਡੈਸਟੀਨੇਸ਼ਨ ਨਹੀਂ ਹੈ ਖੁਸ਼ੀ ਦਾ, ਇਹ ਸਾਧਨ ਨੇ ਗੁਰਸਿੱਖ ਪਿਆਰ। ਸਤਿਗੁਰ ਪਾਤਸ਼ਾਹ ਕਹਿੰਦੇ ਅਸੀਂ ਗੁਰੂ ਨਾਨਕ ਦੇਵ ਜੀ ਤੋਂ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ, ਜੋ ਸੱਚੇ ਸਤਿਗੁਰ ਸਾਨੂੰ ਮਿਲੇ ਉਹਨਾਂ ਤੋਂ ਬਲਿਹਾਰ ਜਾਣੇ, ਜਿਹਨਾਂ ਦੀ ਸੇਵਾ ਵਿੱਚੋਂ ਸਦਾ ਹੀ ਸੁੱਖ। ਹੁਣ ਆਪਣੇ ਜੀਵਨ ਦੀ ਗੱਲ ਸੁਣੋ, ਆਪਾਂ ਆਪਣੇ ਬੱਚਿਆਂ ਦੀ ਥੋੜੀ ਸੇਵਾ ਕੀਤੀ ਹੈ? ਮਾਂ ਨੂੰ ਏਡੀ ਵੱਡੀ ਪਦਵੀ ਕਿ ਮਾਂ ਸ਼ਬਦ ਦਾ ਬਦਲ ਨਹੀਂ ਹੈ ਦੁਨੀਆਂ ਚ ਕੋਈ, ਕਿਸੇ ਵਕਬਲਰੀ ਕਿਸੇ ਡਿਕਸ਼ਨਰੀ ਵਿੱਚ ਕਿਸੇ ਭਾਸ਼ਾ ਵਿੱਚ ਮਾਂ ਦਾ ਦੂਜਾ ਸ਼ਬਦ ਨਹੀਂ ਹੈ। ਕਿਉਂ ਏਡੀ ਪਦਵੀ ਮਿਲੀ? ਤੁਹਾਡੇ ਸਾਹਮਣੇ ਹੀ ਅਸੀਂ ਪ੍ਰਸ਼ਾਦਾ ਛਕਦੇ ਹੋਈਏ, ਕੋਈ ਗਲਤ ਗੱਲ ਕਰ ਦੇਵੇ ਨਾ ਗੰਦ ਬੰਦ ਦੀ, ਆਪਾਂ ਤਿਊੜੀਆਂ ਪਾਵਾਂਗੇ, ਇਹਨੂੰ ਪਤਾ ਨੀ ਮੈਂ ਭੋਜਨ ਛਕਦਾ ਤੇ ਕਿਹੋ ਜਿਹੀ ਗੰਦੀ ਗੱਲ ਕਰਦਾ। ਔਖੇ ਇੱਕ ਮਾਂ ਹੈ, ਹੱਥ ਵਿੱਚ ਬੁਰਕੀ ਹੈ, ਮੂਹਰੇ ਥਾਲ ਪਏ ਹੈ, ਬੱਚੇ ਨੇ ਗੋਦ ਵਿੱਚ ਗੰਦ ਕੀਤਾ ਪਰ ਨਫ਼ਰਤ ਨਹੀਂ ਕੀਤੀ, ਅੱਜ ਕੇ ਆਖੋ ਐਵੇਂ ਨੀ ਮਾਂ ਨੂੰ ਇਹ ਪਦਵੀ ਵੀ ਮਾਤਾ ਧਰਤ ਮਹੱਤ ਮਹੱਤਤਾ ਵਡਿਆਈ। ਫਿਰ ਸੁੱਤ ਅਪਰਾਧ ਕਰਤ ਹੈ ਦੇਤੇ ਜਾਨੀ ਚੀਤਨ ਰਾਕਸ਼ ਤੇ, ਹਜ਼ਾਰਾਂ ਔਗਣ ਬੱਚਾ ਕਰੇ ਮਾਂ ਜਦੇ ਭੁੱਲ ਜਾਂਦੀ ਹੈ, ਗੁੱਸਾ ਦਿੱਤਾ ਆਵੇ ਜੇ ਯਾਦ ਰੱਖੇ ਪੁੱਤ ਦੇ ਔਗਣ ਨੂੰ, ਇੰਨੀ ਸੇਵਾ ਕਰਕੇ ਪੁੱਤਰ ਪਾਲੇ ਬਹੁਤ ਖੁਸ਼ੀ ਨਾਲ, ਦੁਖੀ ਹੋ ਕੇ ਆਪ ਭੁੱਖੇ ਰਹਿਣਾ, ਆਪ ਗੰਦੀ ਜਗ੍ਹਾ ਬੱਚੇ ਨੂੰ ਸੁੱਕੀ ਜਗ੍ਹਾ, ਆਪ ਬਿਮਾਰੀ ਵੀ ਕੱਟ ਲੈਣੀ, ਬੱਚੇ ਦਾ ਦੁੱਖ ਨਹੀਂ ਆਪਾਂ ਸਹਿ ਸਕਦੇ, ਪਰ ਇਹ ਸੇਵਾ ਕਰਕੇ ਆਪਾਂ ਪਛਤਾਉਂਦੇ, ਸੇਵਾ ਤਾਂ ਕੀਤੀ ਪਛਤਾ ਰਹੇ ਹੈ, ਜਦੋਂ ਵੱਡਾ ਹੋ ਕੇ ਕਹਿਣਾ ਨੀ ਮੰਨਦੇ ਅੱਜ ਹੋ ਗਿਆ ਪਛਤਾਵਾ। ਅਸੀਂ ਸੇਵਾ ਤਾਂ ਬਹੁਤ ਕੀਤੀ, ਦੇਣ ਬਹੁਤ ਕੁਝ ਦਿੱਤਾ ਬੱਚਿਆਂ ਨੂੰ, ਪਰ ਉਹ ਤੋਂ ਖੁਸ਼ੀ ਨੀ ਮਿਲੀ, ਪਛਤਾ। ਇੱਕ ਸਤਿਗੁਰਾਂ ਦੀ ਸੇਵਾ ਹੈ ਜੋ ਸਦਾ ਹੀ ਸੁੱਖ ਦੇਵੇ, ਪਛਤਾਉਣਾ ਨਹੀਂ ਪਵੇਗਾ। ਇਹ ਅਵਸਥਾ ਸਾਡੇ ਨਾਲ ਆਉਂਦੀ ਹੈ ਸੁਖਮਨੀ ਸਾਹਿਬ ਨੂੰ, ਬਹੁਤ ਸੋਚਿਆ ਕਰੋ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਆਪੇ ਆਓ ਬੈਠ ਕਹੋ ਦੈਨ। ਜਦ ਤੂੰ ਬੁੱਢਾ ਹੋ ਜਾਣਾ ਤੇਰੀ ਬਚਪਨ ਵਾਲੀ ਗੱਲ ਯਾਦ ਆਉਣੀ ਹੈ, ਬੱਚਾ ਸੀ ਕਿਸੇ ਨੇ ਫੜ ਕੇ ਗੋਦ ਵਿੱਚ ਬਿਠਾਇਆ ਸੀ, ਕਿਸੇ ਨੇ ਉਂਗਲੀ ਫੜ ਕੇ ਤੋਰਿਆ ਸੀ, ਕਿਸੇ ਨੇ ਮੂੰਹ ਵਿੱਚ ਬੁਰਕੀ ਪਾਈ ਸੀ, ਦੁੱਧ ਦਿੱਤਾ ਸੀ ਤਾਂ ਛਕਿਆ ਸੀ, ਪਰ ਹੁਣ ਜਿਹਨਾਂ ਨੂੰ ਤੂੰ ਮੂੰਹ ਵਿੱਚ ਬੁਰਕੀਆਂ ਪਾ ਕੇ ਪਾਲਿਆ ਹੈ, ਦੁੱਧ ਪਾ ਕੇ ਪਾਲਿਆ ਹੈ, ਜਦ ਬਿਰਧ ਹੋ ਜਾਏਗਾ ਤੂੰ ਉਹਨਾਂ ਦੇ ਉੱਪਰ ਨਿਰਭਰ ਹੋ ਜਾਣਾ। ਬਿਰਧ ਭਇਆ ਉੱਪਰ ਸਾਖ ਸੈਨ, ਭਾਵ ਬਿਰਧ ਬੁੱਢਾ ਬਜ਼ੁਰਗ ਸਰਬੰਧੀਆਂ ਤੇ ਹੀ ਨਿਰਭਰ ਹੈ। ਕੋਈ ਕੱਪੜੇ ਧੋ ਦੂ ਠੀਕ ਹੈ, ਕੋਈ ਰੋਟੀ ਦੇ ਦੂ ਠੀਕ ਹੈ, ਕੋਈ ਬਿਸਤਰਾ ਝਾੜ ਦੂਗਾ ਠੀਕ ਹੈ, ਅੰਗ ਤੇ ਕੰਮ ਨੀ ਕਰ ਰਹੇ। ਬਿਰਧ ਭਇਆ ਉੱਪਰ ਸਾਖ ਸਹਿਣ, ਮੁੱਖ ਆਪੇ ਆਉ ਹੈ ਖਾਣਾ ਪੀਣਾ, ਬੈਠੇ ਨੂੰ ਇਹ ਕੋਈ ਮੰਜੇ ਪਰ ਦੇਣਾ ਪੈਂਦਾ, ਪਰ ਉਹ ਗੱਲਾਂ ਯਾਦ ਆਉਣੀ ਹੈ, ਮੈਂ ਇਹਦਾ ਗੰਦ ਇਹਦੀ ਇੰਨੀ ਸੇਵਾ ਕੀਤੀ, ਹੁਣ ਮੈਨੂੰ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਮਿਲਦੀ। ਫੇਰ ਉਸ ਸੇਵਾ ਚੋਂ ਦੁੱਖ ਨਿਕਲਿਆ, ਪਛੋਤਾਵਾ ਨਿਕਲਿਆ। ਸ੍ਰੀ ਗੁਰੂ ਅਮਰਦਾਸ ਕਹਿੰਦੇ ਜੇ ਸਤਿਗੁਰਾਂ ਦੀ ਸੇਵਾ ਕਰ ਲਓ ਸਦਾ ਹੀ ਸੁੱਖ, ਕਦੇ ਪਛਤਾਉਣਾ ਹੀ ਨਹੀਂ ਪੈਣਾ। ਜਿੱਤ ਸੇਵੇ ਸੁੱਖ ਹੋਏ, ਇੱਥੇ ਹੀ ਨਹੀਂ ਲੋਕ ਪਰਲੋਕ ਦੇ ਸੁੱਖ ਦੋਹਾਂ ਜਹਾਨਾਂ ਦੇ।
ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ,
ਪਰ ਇਹ ਅਵਸਥਾ ਕਿਹਨਾਂ ਨੂੰ ਮਿਲਦੀ ਹੈ? ਗੁਰਮੁਖ ਇਹਦੇ ਹੱਥ ਨੇ ਗੁਰਸਿੱਖ ਪਿਆਰੇ, ਉਹ ਗੁਰਮੁਖ ਇੱਕ ਅਵਸਥਾ ਹੈ। ਗੁਰਮੁਖ ਦੇ ਅਰਥ ਨੇ ਗੁਰੂ ਦੇ ਮੁਖ ਦੁਆਰਾ ਉਚਾਰੇ ਹੋਏ ਸ਼ਬਦ ਉਪਦੇਸ਼। ਗੁਰਮੁਖ ਦੇ ਅਰਥ ਨੇ ਜਿਹਨੇ ਮੁਖ ਗੁਰੂ ਵੱਲ ਰੱਖਿਆ ਹੋਏ। ਬੜਾ ਔਖਾ ਹੈ ਗੁਰੂ ਵੱਲ, ਇਹ ਤਾਂ ਮਤੀ ਦਾਸ ਹੀ ਰੱਖ ਸਕਿਆ ਹੈ ਵੀ ਜਦ ਚੀਰੋਂਗੇ ਮੇਰਾ ਮੁਖ ਗੁਰੂ ਵੱਲ ਕਰ ਦਿਓ। ਅੱਜ ਆਖੋ ਆਪਣਾ ਤਾਂ ਕੋਠੀਆਂ ਵਿੱਚ ਮੁੱਖ ਨਹੀਂ ਹੈ, ਸੁੱਖਾਂ ਵਿੱਚ ਮੁੱਖ ਨਹੀਂ ਗੁਰੂ ਵੱਲ। ਗੁਰਮੁਖ ਜਿਹਨੇ ਪਦਾਰਥ ਮਾਇਆ ਤੋਂ ਮੁੱਖ ਮੋੜ ਕੇ ਗੁਰੂ ਵੱਲ ਜੋੜਿਆ ਹੋਇਆ, ਇੱਕ ਗੁਰਮੁਖ ਸਹਿਜ ਅਵਸਥਾ ਹੈ। ਪੜਿਓ ਜੀ ਤੁਕ,
ਨਾਨਕ ਗੁਰਮੁਖ ਮਿਲ ਰਿਹਾ ਹਉ ਮੈਂ ਸ਼ਬਦ ਜਲਾਏ।
ਬਸ ਉੱਪਰਲੀ ਜਿਹੜੀ ਅਵਸਥਾ ਤੁਸੀਂ ਸੁਣੀ ਹੈ ਤਿੰਨ ਤੁਕਾਂ ਵਿੱਚ, ਕੌਣ ਕਿਹਨੂੰ ਮਿਲਦੀ ਹੈ? ਮਿਲ ਰਹੇ ਗੁਰਮੁਖਾਂ ਨੂੰ, ਜਿਹਨਾਂ ਨੇ ਗੁਰੂ ਦੇ ਮੁਖ ਦੁਆਰਾ ਉਚਾਰੇ ਕੋਈ ਉਪਦੇਸ਼ ਅਪਣਾ ਲਏ, ਗ੍ਰਹਿਣ ਕਰ ਲਏ, ਧਾਰਨ ਕਰ ਲਏ, ਜਿਹਨਾਂ ਨੇ ਮੁਖ ਸਾਰੇ ਪਦਾਰਥਾਂ ਤੋਂ ਛੱਡ ਕੇ ਗੁਰੂ ਵੱਲ ਜੋੜਿਆ ਹੋਇਆ ਹੈ। ਗੁਰਮੁਖ ਜਿਹੜੇ ਸਹਿਜ ਅਵਸਥਾ ਵਿੱਚ ਪੁੱਜ ਗਏ ਉਹਨਾਂ ਨੂੰ ਇਹ ਗੱਲ ਮਿਲੀ, ਕਿਹੜੀ ਜਿਹੜੀ ਉੱਪਰ ਦੱਸੀ ਹੈ ਭਾਈ, ਵਾਹਿਗੁਰੂ ਦਾਤਾ ਐਸਾ ਦੇ ਕੇ ਪਛਤਾਉਂਦਾ ਨਹੀਂ ਹੈ, ਉਹਦੀ ਸੇਵਾ ਸਦਾ ਸੁਖੀ ਦੀ ਹੈ। ਸੁਣਦਾ ਤਾਂ ਮੈਂ ਵੀ ਹੈ, ਕਥਾ ਤਾਂ ਮੈਂ ਵੀ ਕਰਦਾ ਇਹਨਾਂ ਗੱਲਾਂ ਦੀ, ਪਰ ਇਹਨਾਂ ਗੱਲਾਂ ਨਾਲ ਮੈਂ ਮਿਲ ਕੇ ਨਹੀਂ ਰਿਹਾ। ਅੱਜ ਆਖੋ ਸਾਧਾ, ਉਹ ਜਾਂਦੇ ਜਾਂਦੇ ਨੂੰ ਕੋਈ ਮਿਲ ਗਿਆ, ਸਤਿ ਸ੍ਰੀ ਅਕਾਲ ਬੁਲਾਈ, ਉਹ ਮਿਲਣਾ ਨਹੀਂ ਹੁੰਦਾ, ਇੱਕ ਮਿਲਣਾ ਹੁੰਦਾ ਇਕੱਠੇ ਰਹਿਣਾ। ਅਸੀਂ ਗੁਰੂ ਦੇ ਸ਼ਬਦ ਸੁਣ ਜਾਂਦੇ ਹਾਂ, ਪੜ੍ਹ ਜਾਂਦੇ, ਮੇਰੇ ਵਰਗੇ ਸੁਣਾ ਜਾਂਦੇ, ਪਰ ਮੱਥਾ ਟੇਕ ਕੇ ਗਏ ਤੇ ਗੁਰੂ ਗੁਰਦੁਆਰੇ ਰਹਿ ਗਿਆ ਤੇ ਆਪਾਂ ਘਰ ਨੂੰ ਚਲੇ ਗਏ। ਨਾਨਕ ਗੁਰਮੁਖ ਮਿਲ ਰਿਹਾ, ਗੁਰੂ ਦੇ ਮੁਖ ਤੋਂ ਸੁਣਿਆ ਹੋਇਆ ਉਪਦੇਸ਼ ਉਹਨੂੰ ਮਿਲ ਕੇ ਰਹਿੰਦੇ ਨੇ, ਸਦਾ ਯਾਦ ਰੱਖਦੇ ਨੇ, ਮੇਰੇ ਨਾਲ ਹੈ ਕਿਵੇਂ, ਗੁਰ ਮੇਰੇ ਸੰਗ ਸਦਾ ਹੈ। ਇਹ ਨਹੀਂ ਕਿ ਗੁਰਦੁਆਰੇ ਗੁਰੂ ਕੋਲ ਬੈਠੇ ਹੈ, ਚੌਵੀ ਘੰਟੇ ਨਾਰੇ ਹੈ ਸਨ, ਨਾਨਕ ਗੁਰਮੁਖ ਮਿਲ ਰਿਹਾ
ਹਉ ਮੈਂ ਸ਼ਬਦ ਜਲਾਏ।
ਬਸ ਉਹਨਾਂ ਨੂੰ ਫਿਰ ਕੀ ਮਿਲਦਾ ਹੈ? ਬਸ ਸਮਾਂ ਹੋ ਗਿਆ, ਇੱਕ ਚੀਜ਼ ਨੇ ਸਾਡੇ ਕੋਲ ਰਹਿਣਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਆਪਾਂ ਤਗੜੇ ਹੈ, ਦੋਏ ਇਕੱਠੀਆਂ ਹੀ ਚੱਕੀ ਫਿਰਦੇ ਹੈ, ਅਜਿਹੇ ਕੋ ਸਤਨਾਮ, ਨਾਲੇ ਮੈਂ ਹੈ ਨਾਲੇ ਜਪਜੀ ਸਾਹਿਬ ਪੜ੍ਹਦੇ, ਨਾਲੇ ਮੈਂ ਹੈ ਨਾਲੇ ਖੰਡ ਪਾਠ ਕਰਾਉਂਦੇ, ਨਾਲੇ ਮੈਂ ਹੈ ਤੇ ਨਾਲੇ ਜੋੜੇ ਸਾਫ ਕਰਦੇ। ਇਹ ਦੋ ਚੀਜ਼ਾਂ ਨੇ ਇਕੱਠੇ ਨਹੀਂ ਰਹਿਣਾ। ਹਉ ਮੈਂ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਹਉ ਮੈਂ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥ। ਜਬ ਹਮ ਹੋਤੇ ਜਿੱਥੇ ਮੈਂ ਹੈ ਤੂੰ ਨਾਹੀ, ਉੱਥੇ ਰੱਬ ਨਹੀਂ ਹੈ, ਅਬ ਤੂੰ ਹੀ ਮੈਂ ਨਾਹੀ। ਕਿਹੜੇ ਮਿਲ ਕੇ ਰਹਿੰਦੇ ਨੇ ਗੁਰੂ ਦੇ ਨਾਲ, ਗੁਰੂ ਦੇ ਸ਼ਬਦਾਂ ਨੂੰ ਕਿਹੜੇ ਚੌਵੀ ਘੰਟੇ ਨਾਲ ਰੱਖਦੇ ਨੇ, ਜਿਹਨਾਂ ਦੀ ਗੁਰੂ ਦੀ ਕਿਰਪਾ ਹੋ ਗਈ, ਹਉਮੈ ਦੀ ਅਗਨ ਜਲ ਗਈ, ਬੁਝ ਗਈ, ਖਤਮ ਹੋ ਗਈ, ਹਉਮੈ ਸ਼ਬਦ ਜਲਾਏ, ਉਹਨਾਂ ਨੇ ਹਉਮੈ ਨੂੰ ਸ਼ਬਦ ਗੁਰੂ ਦੇ ਉਪਦੇਸ਼ ਦੇ ਨਾਲ ਜਲਾ ਦਿੱਤਾ, ਰਾਖ ਕਰ ਦਿੱਤਾ। ਇਹਦਾ ਹੋਰ ਕੋਈ ਇਲਾਜ ਨਹੀਂ ਹੈ, ਜਿਵੇਂ ਸੱਪ ਦਾ ਮੰਤਰ ਹੈ ਗਾਰੜ ਪੜ੍ਹ ਦੋ ਤੇ ਜ਼ਹਿਰ ਉਤਰੀ ਤੇ ਹਉਮੈ ਦਾ ਗਾਰੜ ਕੀ ਹੈ ਗੁਰ ਗਾਰੜ ਸ਼ਬਦ ਮੁਖ ਪਾਇਆ ਗੁਰੂ ਦਾ ਸ਼ਬਦ ਹੀ ਇਹ ਹਉਮੈ ਦਾ ਗਾਰੜ ਮੰਤਰ ਹੈ ਉਹ ਮੇਰੇ ਰਹਿੰਦੇ ਨੇ ਚੌਵੀ ਘੰਟੇ ਨਾਲ ਸਮਝਦੇ ਨੇ ਜਿਨ੍ਹਾਂ ਨੇ ਗੁਰ ਸ਼ਬਦ ਦੇ ਨਾਲ ਅਭਿਆਸ ਕਰਕੇ ਅੰਦਰੋਂ ਹੋਮੇ ਦਾ ਨਾਸ਼ ਕਰਤਾ ਇੱਕ ਸ਼ਲੋਕ ਦੀ ਉਹ ਵਿਚਾਰ ਤੁਹਾਡੇ ਨਾਲ ਸਮਾਂ ਸੀਮਤ ਹੁੰਦਾ ਹੈ ਬਾਣੀ ਅਗਾਧ ਬੋਧ ਹੈ ਗੁਰਸਿੱਖ ਪਿਆਰਿਓ ਬੋਲਦਿਆਂ ਤੋਂ ਵਿਸਥਾਰ ਹੋਏ ਜਾਂਦਾ ਜਦੋਂ ਬੋਲੀਦਾ ਪਰ ਫੇਰ ਉਹ ਦੇਖੋ ਕਿੱਡਾ ਮੋਟਾ ਵੱਡਾ ਘੰਟਾ ਸਾਹਮਣੇ ਹੈਗਾ ਆਲੇ ਦੁਆਲੇ ਹੋਵੇ ਤਾਂ ਵੀ ਥੋੜਾ ਜਿਹਾ ਫਿਕਰ ਬਚ ਸਕਦਾ ਬੰਦਾ ਐਨ 90 ਡਿਗਰੀ ਤੇ ਸਾਡੇ ਅੱਖਾਂ ਦੇ ਸਾਹਮਣੇ ਟੰਗਿਆ ਹੋਇਆ ਫੇਰ ਵੀ 2-4 ਮਿੰਟ ਇੱਧਰ ਉੱਧਰ ਹੋ ਜਾਂਦੇ ਨੇ ਤੁਸੀਂ ਬਹੁਤ ਧਿਆਨ ਪਿਆਰ ਨਾਲ ਸਰਵਣ ਕਰਦੇ ਹੋ ਭਾਗਾਂ ਵਾਲੇ ਹੋ ਸੇਵਾ ਸਿਮਰਨ ਦੇ ਲਾਹੇ ਲੈ ਰਹੇ ਨੇ ਤੁਹਾਡੀ ਮਾਇਆ ਗੁਰੂ ਜੀ ਸਬਲੀ ਕਰਨ ਸੁਣੇ ਬਚਨ ਸਾਡੇ ਗਿਰਦੇ ਵਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ